ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਹਰ ਇੱਕ ਸੋਗ ਵਿੱਚ ਭਾਣਾ ਮੰਨਣ ਵਾਲੇ ਦੀਆਂ ਕੁਝ ਵਾਰਤਾਵਾਂ ਸੁਣਾਈਆਂ ਸਨ। ਆਓ ਉਹਨਾਂ ਨੂੰ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਰ ਇੱਕ ਸੋਗ ਵਿੱਚ ਭਾਣਾ ਮੰਨਣ ਵਾਲੇ। ਇੱਕ ਮੌਕੇ 'ਤੇ ਇੱਕ ਅਤ ਦੁਖੀ ਪੁਰਸ਼ ਆਪ ਪਾਸ ਆਇਆ, ਜਿਸ ਦਾ ਕੋਈ ਬੜਾ ਭਾਰੀ ਨੁਕਸਾਨ ਹੋ ਗਿਆ ਸੀ ਅਤੇ ਉਹ ਟੈਂਦੀਆਂ ਕਲਾਂ ਵਿੱਚ ਸੀ। ਆਪ ਜੀ ਨੇ ਬੜਾ ਧੀਰ ਦਿਲਾਸਾ ਦਿੱਤਾ ਅਤੇ ਕਿਹਾ, ਹੰਭਲਾ ਮਾਰ ਕੇ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਉੱਦਮ ਕਰੋ, ਕਿਤੇ ਇਸ ਦੁੱਖ ਵਿੱਚ ਉਸਦਾ ਲੜ ਨਾ ਛੁੱਟ ਜਾਏ। ਉਹ ਚੰਗਿਆਈਆਂ ਦਾ ਕਰਤਾ ਹੈ, ਬੁਰਿਆਈਆਂ ਦਾ ਕਦੇ ਨਹੀਂ। ਆਪਣੇ ਸੇਵਕਾਂ ਦੇ ਸਿਰ 'ਤੇ ਉਸਦੀ ਸਦਾ ਮਿਹਰ ਵਸਦੀ ਹੈ। ਸਾਨੂੰ ਖੇਚਲ ਅਤੇ ਨੁਕਸਾਨ ਵਾਪਰਨ ਵੇਲੇ ਦੁੱਖ ਜ਼ਰੂਰ ਆਉਂਦਾ ਹੈ, ਪਰ ਕਦੇ ਇਹ ਸਮਝ ਆ ਹੀ ਜਾਂਦੀ ਹੈ ਕਿ ਉਸਨੇ ਜੋ ਕੀਤਾ ਸੀ ਸਾਡੇ ਭਲੇ ਲਈ ਕੀਤਾ ਸੀ। ਸੋ ਨਜ਼ਰ ਸਦਾ ਉਸੇ ਦੇ ਵੱਲ ਰੱਖ ਕੇ ਉਸਦੇ ਚਰਨਾਂ ਨੂੰ ਘੁੱਟ ਕੇ ਫੜੀ ਰੱਖਣਾ ਚਾਹੀਦਾ ਹੈ, ਤਾਂ ਕਿ ਆਪਣੀ ਖੇਚਲ ਵੀ ਡੋਲਣ ਤੋਂ ਬਚੇ ਰਹੀਏ। ਇਸ ਪਰ ਆਪਨੇ ਕੁਝ ਹੋ ਬੀਤੀਆਂ ਸੱਜਣ ਪੁਰਖਾਂ ਦੀਆਂ ਵਾਰਤਾਵਾਂ ਉਸਨੂੰ ਸੁਣਾਈਆਂ, ਜੋ ਕੁਝ ਇਸ ਪ੍ਰਕਾਰ ਹਨ। ਪਹਿਲਾ, ਭਾਣੇ ਪਰ ਸ਼ਾਕਰ ਇੱਕ ਸਿੰਘ ਜੀ, ਜਿਨ੍ਹਾਂ ਦਾ ਨਾਮ ਭਾਈ ਗੁਰਮੁਖ ਸਿੰਘ ਜੀ ਸੀ, ਸ੍ਰੀ ਅੰਮ੍ਰਿਤਸਰ ਜੀ ਵਿੱਚ ਚੰਗੇ ਨਾਮਣੇ ਵਾਲੇ, ਰਜ਼ਾ ਪਰ ਰਾਜ਼ੀ ਅਤੇ ਰੱਜੇ ਪੁੱਜੇ ਹੋ ਗੁਜ਼ਰੇ ਹਨ। ਆਪ ਬੜੇ ਸਤਿਕਾਰਤ ਕੀਰਤਨੀਏ ਸਨ, ਰਾਗੀ ਰਬਾਬੀ ਅਤੇ ਵੱਡੇ ਵੱਡੇ ਗਵਈਆਂ ਦੇ ਉਸਤਾਦ ਵੀ ਆਪ ਨੂੰ ਉਸਤਾਦ ਜੀ ਕਰਕੇ ਸੱਦੇ ਸਨ। ਇੱਕ ਵਾਰ ਆਪ ਬੰਗਾਲ ਵਿੱਚ ਵੀ ਕਿਸੇ ਸੰਗੀਤ ਦਰਬਾਰ ਵਿੱਚ ਸੱਦੇ ਗਏ ਅਤੇ ਉੱਥੋਂ ਬੜਾ ਸਨਮਾਨ ਸਤਿਕਾਰ ਅਤੇ ਇਨਾਮ ਲੈ ਕੇ ਆਏ ਸਨ। ਰਾਗ ਦੇ ਇੱਕ ਵੱਡੇ ਪੰਡਿਤ ਸਨ। ਆਪ ਕਾਰ ਵਿਹਾਰ ਲੱਕੜਾਂ ਦਾ ਕਰਦੇ ਸਨ, ਯਾਨੀ ਚੋਪ ਸੁਦਾਗਰ ਸਨ। ਲੱਖਾਂ ਦੀ ਜਾਇਦਾਦ ਤਾਂ ਨਹੀਂ ਸੀ, ਪਰ ਰੋਟੀ ਰੱਜ ਖਾਂਦੇ ਸਨ। ਇੱਕ ਵਾਰ ਮਾਲ 1,500 ਦਾ ਖਰੀਦਿਆ ਅਤੇ ਜਿਹਲਮ ਬੇੜੇ ਬਣਵਾ ਕੇ ਰਖਵਾ ਦਿੱਤਾ ਕਿ ਦਰਿਆ ਵਿੱਚ ਸੁੱਟੇ ਜਾਣ ਤਾਂ ਆ ਜਾਏ। ਆਪ ਇੱਥੇ ਆ ਗਏ, ਸੱਜਣਾ ਮਿੱਤਰਾਂ ਵਿੱਚ ਬੈਠੇ ਸਨ ਕਿ ਜੇਹਲਮ ਤੋਂ ਕਾਰਦਾਰ ਦੀ ਤਾਰ ਆ ਗਈ ਕਿ ਦਰਿਆ ਬੜਾ ਚੜਿਆ ਹੈ ਅਤੇ ਸ਼ਤੀਰੀਆਂ ਜਿੰਨੀਆਂ ਵੀ ਕਿਨਾਰੇ 'ਤੇ ਪਈਆਂ ਹਨ ਸਭਨਾ ਦਾ ਮਾਲ ਰੁੜ ਗਿਆ ਹੈ। 1,500 ਦਾ ਨੁਕਸਾਨ ਸੁਣ ਕੇ, ਉਸ ਸਮੇਂ 1,500 ਇੱਕ ਬਹੁਤ ਵੱਡੀ ਰਕਮ ਹੁੰਦੀ ਸੀ, ਸੋ 1,500 ਦਾ ਨੁਕਸਾਨ ਸੁਣ ਕੇ ਆਪ ਨਿਰਾਸ਼ਤਾ ਵਿੱਚ ਨਹੀਂ ਗਏ। ਸਾਹਮਣੇ ਭਾਈ ਆਗਿਆ ਸਿੰਘ ਜੀ ਅੰਮ੍ਰਿਤਸਰ ਦੇ, ਜੋ ਚੰਗੇ ਸਿਆਣੇ ਅਤੇ ਸੱਜਣ ਪੁਰਖ ਹੋ ਗੁਜ਼ਰੇ ਹਨ, ਬੈਠੇ ਸਨ। ਆਪ ਨੂੰ ਕਹਿਣ ਲੱਗੇ, ਧੰਨ ਸਤਿਗੁਰੂ ਹੈ ਜਿਸ ਨੇ ਇੱਕ ਭਾਰੀ ਭਾਰ ਹੇਠੋਂ ਮੈਨੂੰ ਕੱਢਿਆ ਹੈ। ਚੱਲ ਉੱਠ, ਦਰਬਾਰ ਸਾਹਿਬ ਚਲੀਏ ਅਤੇ 5 ਰੁਪਏ ਦਾ ਕੜਾ ਪ੍ਰਸ਼ਾਦ ਕਰਵਾਈਏ। ਭਾਈ ਆਗਿਆ ਸਿੰਘ ਜੀ ਅੱਗੋਂ ਬੋਲ ਨਹੀਂ ਸਨ ਸਕਦੇ, ਬਿਨਾਂ ਹੀਲ ਹੁਜਤ ਉੱਠੇ ਅਤੇ ਕੜਾ ਪ੍ਰਸ਼ਾਦ ਕਰਵਾਇਆ। 2 ਹਫ਼ਤੇ ਤੋਂ ਬਾਅਦ ਕਾਰਦਾਰ ਦੀ ਫਿਰ ਤਾਰ ਆਈ ਕਿ ਜੇਹਲਮ ਤੋਂ 2 ਮੀਲ ਹੇਠ ਆਪਦੇ ਮਾਲ ਵਿੱਚੋਂ 500 ਦਾ ਮਾਲ ਦਰਿਆ ਬਰੇਤੀ ਉੱਤੇ ਸੁੱਟ ਗਿਆ ਹੈ। ਆਪ ਸੁਣ ਕੇ ਫਿਰ ਉਸੇ ਸ਼ੁਕਰ ਵਿੱਚ ਧੰਨ ਸਤਿਗੁਰੂ ਬੋਲ ਉੱਠੇ ਅਤੇ ਭਾਈ ਆਗਿਆ ਸਿੰਘ ਜੀ ਨੂੰ ਕਹਿਣ ਲੱਗੇ, ਚੱਲ ਬਈ 5 ਰੁਪਏ ਦਾ ਕੜਾ ਪ੍ਰਸ਼ਾਦ ਕਰਾਈਏ ਅਤੇ ਅਰਦਾਸ ਕਰਾਈਏ। ਉਸੇ ਤਰ੍ਹਾਂ ਇਹ ਵੀ ਕਾਰਜ ਸਿਰੇ ਚਾੜਿਆ ਗਿਆ। 2 ਕੁ ਹਫ਼ਤੇ ਤੋਂ ਬਾਅਦ ਫਿਰ ਕਾਰਦਾਰ ਦਾ ਤਾਰ ਆਇਆ ਕਿ ਆਪ ਦੀ 1,000 ਰੁਪਏ ਦੀ ਲੱਕੜੀ ਵੀ ਬਚ ਗਈ ਹੈ ਅਤੇ ਫਲਾਣੇ ਥਾਂ ਦਰਿਆ ਨੇ ਬਾਹਰ ਉਛਾਲ ਕੇ ਸਿੱਟ ਦਿੱਤੀ ਹੈ ਅਤੇ ਵਿਹੜੇ ਉਸੇ ਤਰ੍ਹਾਂ ਵਧੇ ਹੋਏ ਹਨ ਅਤੇ ਜਿੱਥੇ ਹੋਰਨਾਂ ਦਾ 1,000 ਦਾ ਨੁਕਸਾਨ ਹੋ ਗਿਆ ਹੈ, ਉੱਥੇ ਆਪ ਦੀ 1 ਸ਼ਤੀਰੀ ਨਹੀਂ ਖਰਾਬ ਹੋਈ ਜਾਂ ਗੁੰਮ ਹੋਈ। ਇਤਫਾਕ ਨਾਲ ਭਾਈ ਆਗਿਆ ਸਿੰਘ ਜੀ ਵੀ ਤਦੋਂ ਉੱਥੇ ਕੋਲ ਹੀ ਬੈਠੇ ਸਨ। ਆਪ ਨੇ ਉਹਨਾਂ ਨੂੰ ਉਸੇ ਤਰ੍ਹਾਂ ਉਤਸ਼ਾਹ ਵਿੱਚ ਕਿਹਾ, ਚਲੋ ਭਾਈ ਆਗਿਆ ਸਿੰਘ ਜੀ, ਗੁਰੂ ਦਰਬਾਰ ਚਲੀਏ ਅਤੇ ਕੜਾ ਪ੍ਰਸ਼ਾਦ 5 ਰੁਪਇਆਂ ਦਾ ਕਰਾਈਏ। ਭਾਈ ਆਗਿਆ ਸਿੰਘ ਜੀ ਕਹਿਣ ਲੱਗੇ, ਅੱਗੇ ਤਾਂ ਅਸੀਂ ਸਤਿਬਚਨ ਕਹਿ ਕੇ ਤੁਰ ਪੈਂਦੇ ਰਹੇ ਹਾਂ, ਅੱਜ ਪੁੱਛ ਕੇ ਫਿਰ ਹਿਲਣਾ ਹੈ ਕਿ ਕੀ ਕਾਰਨ ਹੈ ਕੜਾ ਪ੍ਰਸ਼ਾਦ ਕਰਾਉਣ ਦਾ। ਪਿਛਲਾ ਅਤੇ ਅੱਜ ਦਾ ਤਾਂ ਭਲਾ ਕੁਝ ਸਮਝਿਆ ਕਿ ਕੜਾ ਪ੍ਰਸ਼ਾਦ ਕਰਾਉਣ ਦਾ ਕੁਝ ਅਰਥ ਹੈ, ਪਰ ਸਭ ਤੋਂ ਪਹਿਲਾਂ ਕਿਉਂ ਕੜਾ ਪ੍ਰਸ਼ਾਦ ਕਰਾਇਆ ਗਿਆ? ਆਪ ਕਹਿਣ ਲੱਗੇ ਕਿ ਮਾਲ 1,500 ਦਾ ਰੁੜ ਗਿਆ। ਮਾਲ ਤਾਂ ਗਿਆ, ਪਰ ਗੁਰੂ ਕਿਉਂ ਜਾਏ? ਫੌਰਨ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਅਫਸੋਸ ਦਾ ਭਾਵ ਚਿੱਤ ਵਿੱਚ ਆਵੇ ਹੀ ਨਾ ਅਤੇ ਨਾਸ਼ੁਕਰੀ ਵੱਲ ਤਬੀਅਤ ਜਾਏ ਹੀ ਨਾ, ਅਰਦਾਸ ਵਿੱਚ ਹੋ ਜਾਵਾਂ ਅਤੇ ਸ਼ੁਕਰ ਵਿੱਚ ਦ੍ਰਿੜ ਰਹਾਂ। ਇਸੀ ਕਾਰਨ ਪਹਿਲੀ ਵੇਰ ਦੇ ਅਰਦਾਸੇ ਦਾ, ਦੂਜੀ ਵੇਰ ਤੁਸੀਂ ਸਮਝਦੇ ਹੀ ਹੋ ਕਿ ਸ਼ੁਕਰ ਕੀਤਾ ਕਿ ਸੱਚੇ ਪਾਤਸ਼ਾਹ ਧੰਨ ਹੈ ਤੂੰ ਜਿਸ ਨੇ ਰੋਟੀ ਜੋਗਾ ਤਾਂ ਫਿਰ ਕਰ ਦਿੱਤਾ ਹੈ ਅਤੇ ਹੁਣ ਸਭ ਕੁਝ ਹੀ ਬਚਾ ਦਿੱਤਾ ਹੈ। ਦੂਜੀ ਵਾਰਤਾ। ਇੱਕ ਸੱਜਣ ਭਾਈ ਬੂੜ ਸਿੰਘ ਜੀ ਹੋ ਗੁਜ਼ਰੇ ਹਨ, ਚੰਗੇ ਭਜਨੀਕ ਅਤੇ ਗੁਰਸਿੱਖੀ ਦੇ ਆਦਰਸ਼ ਦਾ ਨਮੂਨਾ ਸਨ। ਉਹਨਾਂ ਦਾ ਇੱਕ ਸਪੁੱਤਰ ਗੁਜ਼ਰ ਗਿਆ ਤਾਂ ਲੋਕ ਲੱਗੇ ਪਰਚਾਉਣੀਆਂ ਕਰਨ ਆਵਣ। ਆਪ ਦੀ ਹਸਤੀ ਚੂੰਕਿ ਚੰਗੀ ਸਤਿਕਾਰਤ ਸੀ, ਸੋ ਪੰਜ ਛੇ ਡੇਰਿਆਂ ਦੇ ਮਹੰਤ ਵੀ ਇੱਕ ਦਿਨ ਇਕੱਠੇ ਹੋ ਕੇ ਪਰਚਾਉਣੀ ਕਰਨ ਆ ਗਏ ਅਤੇ ਲੱਗੇ ਸ਼ੋਕ ਦੇ ਬਚਨ ਕਹਿਣ ਕਹਾਵਣ ਕਿ ਹੋਣੀ ਜਿਹੜੀ ਟਲਦੀ ਨਹੀਂ, ਇਹ ਅਵਤਾਰਾਂ 'ਤੇ ਵੀ ਆਈ, ਫਲਾਣੇ 'ਤੇ ਵੀ ਆਈ। ਬੜੇ ਸ਼ੋਕ ਦੀ ਗੱਲ ਹੈ ਕਿ ਆਪ ਦਾ ਸਪੁੱਤਰ ਵੀ ਭਰ ਜਵਾਨੀ ਵਿੱਚ ਗੁਜ਼ਰ ਗਿਆ ਆਦਿ। ਭਾਈ ਸਾਹਿਬ ਸਾਰੀ ਗੱਲ ਸੁਣ ਕੇ ਕਹਿਣ ਲੱਗੇ ਕਿ ਇੱਕ ਆਦਮੀ ਦਰਿਆ ਦੇ ਕੰਢੇ ਕੰਢੇ ਜਾ ਰਿਹਾ ਸੀ, ਇੱਕ ਵਾਰਗੀ ਛਲ ਜੋ ਐਸੀ ਵੱਜੀ ਕਿ ਪੈਰਾਂ ਹੇਠੋਂ ਮਿੱਟੀ ਧੜਮ ਕਰਦੀ ਦਰਿਆ ਵਿੱਚ ਡਿੱਗ ਪਈ। ਪਿੱਛੋਂ ਕੁਝ ਹੋਰ ਆਦਮੀ ਲੰਘੇ, ਉਹਨਾਂ ਵੀ ਪਾਣੀ ਕੰਢੇ ਵੱਲ ਉਛਾਲਣਾ ਸ਼ੁਰੂ ਕਰ ਦਿੱਤਾ, ਜੋ ਉਸ ਰਾਹੀ ਦੇ ਪੈਰਾਂ ਨੂੰ ਡੇਗਣ ਲਈ ਤਿਲਕਵਾਂ ਕਰਨ ਲੱਗਾ। ਫਿਰ ਕੁਝ ਕੁ ਮੁਹਾਣੇ ਆਏ, ਉਹ ਵੀ ਉਹਨਾਂ ਵਾਂਗ ਹੀ ਪਾਣੀ ਉਛਾਲਣ ਲੱਗ ਪਏ। ਇਹ ਗੱਲ ਕਿਕੋਂ ਬਣੀ? ਮੁਹਾਣਿਆਂ ਨੂੰ ਤਾਂ ਚਾਹੀਦਾ ਸੀ ਕਿ ਉਸ ਰਾਹੀ ਦੀ ਜਿੰਨੀ ਹੋ ਸਕਦੀ ਮਦਦ ਕਰਦੇ ਅਤੇ ਡਿੱਗਣ ਤੋਂ ਬਚਾਉਂਦੇ, ਪਰ ਉਹ ਵੀ ਡੇਗਣ 'ਤੇ ਲੱਗ ਪਏ। ਸੰਤਾਂ ਦੇ ਗਣ ਨੇ ਕਿਹਾ, ਮਹਾਰਾਜ ਸਾਨੂੰ ਆਪ ਦੇ ਇਸ ਦ੍ਰਿਸ਼ਟਾਂਤ ਦੀ ਸਮਝ ਨਹੀਂ ਪਈ, ਕਿਰਪਾ ਕਰਕੇ ਸਮਝਾਓ। ਤਾਂ ਕਹਿਣ ਲੱਗੇ, ਅਸੀਂ ਗ੍ਰਹਿਸਥੀ ਆਦਮੀ ਹਾਂ ਅਤੇ ਸੰਸਾਰ ਦੀਆਂ ਲਹਿਰਾਂ ਵਿੱਚ ਜਕੜੇ ਹੋਏ ਹਾਂ। ਆਮ ਗ੍ਰਹਿਸਥੀ ਭਰਾ ਆਉਂਦੇ ਹਨ, ਗੁਜ਼ਰੇ ਪਿਆਰੇ ਦਾ ਵਿਛੋੜਾ ਚਿੱਤ ਚਿਤਾ ਕੇ ਦੁੱਖ ਸਾਗਰ ਦੀਆਂ ਲਹਿਰਾਂ ਵਿੱਚ ਗੋਤੇ ਲਵਾਉਂਦੇ ਹਨ, ਪਰ ਆਪ ਤਾਂ ਮੁਹਾਣੇ ਹੋ ਜਿਨ੍ਹਾਂ ਨੇ ਅਣਤਾਰੂਆਂ ਨੂੰ ਤਾਰਨਾ ਫਰਜ਼ ਸਮਝਿਆ ਹੈ, ਪਰ ਤੁਸੀਂ ਵੀ ਆ ਕੇ ਸਾਨੂੰ ਦੁੱਖ ਸਾਗਰ ਦੇ ਗੋਤੇ ਦੇਣੇ ਹੀ ਆਰੰਭੇ, ਬਜਾਏ ਇਸ ਦੇ ਕਿ ਆਪ ਭਾਣੇ ਅਤੇ ਸ਼ੁਕਰ ਵਿੱਚ ਸਾਨੂੰ ਡਾਂਟ ਦੇਣ ਦੇ ਅਤੇ ਤਬੀਅਤ ਨੂੰ ਚੜ੍ਹਦੀਆਂ ਕਲਾਂ ਵਿੱਚ ਕਰਦੇ। ਸਾਰੇ ਸੰਤ ਹੱਥ ਜੋੜ ਖੜੋਤੇ ਕਿ ਅਸਲ ਸੰਤ ਆਪ ਹੋ, ਅਸੀਂ ਤਾਂ ਨਾਮ ਮਾਤਰ ਦੇ ਸੰਤ। ਭਾਈ ਸਾਹਿਬ ਜੀ ਨੇ ਪਹਿਲੇ ਜਦ ਸੁੰਦਰੀ ਲਿਖੀ ਹੈ ਤਾਂ ਭਾਈ ਬੂੜ ਸਿੰਘ ਜਿਨ੍ਹਾਂ ਦੀ ਵਾਰਤਾ ਸੀ ਪੜ੍ਹੀ, ਉਹਨਾਂ ਉਹ ਪੜ੍ਹੀ ਅਤੇ ਪੜ੍ਹਨ ਸਾਰ ਡਾਕਟਰ ਸਾਹਿਬ ਨੂੰ ਆ ਮਿਲੇ, ਬੜੀਆਂ ਵਧਾਈਆਂ ਦਿੱਤੀਆਂ ਅਤੇ ਬੜੇ ਖੁਸ਼ ਹੋਏ ਕਿ ਇਹ ਇੱਕ ਐਸੀ ਚੀਜ਼ ਬਰਖੁਰਦਾਰ ਨੇ ਲਿਖੀ ਹੈ ਜੋ ਪੰਥਕ ਜਗਾਵੇ ਵਿੱਚ ਪਹਿਲੀ ਚੀਜ਼ ਹੈ ਅਤੇ ਵੱਧ ਤੋਂ ਵੱਧ ਅਸਰ ਕਰੇਗੀ। ਫਿਰ ਆਪ ਨੇ ਜਦ ਪੰਜ ਪੌੜੀਆਂ ਦਾ ਟੀਕਾ ਲਿਖਿਆ ਅਤੇ ਉਹ ਉਹਨਾਂ ਪੜ੍ਹਿਆ ਤਾਂ ਫਿਰ ਆਪ ਭਾਈ ਸਾਹਿਬ ਜੀ ਨੂੰ ਆ ਮਿਲੇ, ਲੂੰ ਲੂੰ ਪਰਸਨ ਆਪਣੇ ਸਾਹਮਣੇ ਬਿਠਾ ਕੇ ਕਹਿਣ ਲੱਗੇ, ਸਾਖਿਆਤ ਵਿਸ਼ਨੂੰ ਦਾ ਰੂਪ ਹੈ, ਸਾਖਿਆਤ ਵਿਸ਼ਨੂੰ ਦਾ ਅਵਤਾਰ ਹੈ, ਸਾਖਿਆਤ ਵਿਸ਼ਨੂੰ ਪਿਆ ਦਿਸਣਾ ਹੈ। ਇਸ ਤਰ੍ਹਾਂ ਲਗਾਤਾਰ ਬਾਰ ਬਾਰ ਇਹੋ ਪਦ ਕਿੰਨਾ ਹੀ ਚਿਰ ਕਹੀ ਗਏ ਅਤੇ ਫਿਰ ਕਹਿਣ ਲੱਗੇ, ਦੇਖੀ ਤੂੰ ਨਾ ਸਮਝੀ ਕਿ ਤੂੰ ਵਿਸ਼ਨੂੰ ਦਾ ਅਵਤਾਰ ਹੈ, ਇਹ ਤਾਂ ਮੇਰੀਆਂ ਅੱਖਾਂ ਨੂੰ ਪਿਆ ਦਿਸਣਾ ਹੈ। ਮੈਂ ਤੈਨੂੰ ਡੇਗਣ ਨਹੀਂ ਆਇਆ ਕਿ ਤੂੰ ਆਪਣੇ ਆਪ ਨੂੰ ਵਿਸ਼ਨੂੰ ਦਾ ਅਵਤਾਰ ਸਮਝ ਕੇ ਕਲਮ ਸੰਭਾਲ ਕੇ ਰੱਖ ਦੇਵੇਂ, ਇਉਂ ਤਾਂ ਇੱਕ ਭਾਰੀ ਨੁਕਸਾਨ ਹੋ ਜਾਵੇਗਾ। ਮੈਨੂੰ ਤੂੰ ਵਿਸ਼ਨੂੰ ਦਿਸਣਾ ਹੈ, ਨਹੀਂ ਗੁਰੂ ਨਾਨਕ ਦੀ ਬਾਣੀ ਦਾ ਇਹ ਟੀਕਾ ਜੋ ਤੂੰ ਲਿਖਿਆ ਹੈ ਇਹ ਕੋਈ ਬੰਦਾ ਨਹੀਂ ਲਿਖ ਸਕਦਾ, ਇਹ ਵਿਸ਼ਨੂੰ ਨੇ ਅਵਤਾਰ ਧਾਰ ਕੇ ਲਿਖਿਆ ਹੈ। ਤੀਸਰੀ ਵਾਰਤਾ। ਭਾਈ ਬੂੜ ਸਿੰਘ ਹੋਰਾਂ ਦੀ ਇੱਕ ਪੁੱਤਰੀ ਸੀ ਅਤੇ ਉਹ ਵਿਆਹੀ ਵਰੀ ਹੋਈ ਸੀ, ਪਰ ਸਹੁਰੇ ਕੁਝ ਝਗੜੇ ਵਾਲੀ ਬਿਰਤੀ ਦੇ ਹੋਣ ਕਰਕੇ ਉਹਨਾਂ ਉਸਨੂੰ ਉਜਾੜ ਦਿੱਤਾ ਅਤੇ ਉਹ ਪੇਕੇ ਆ ਰਹੀ। ਕੁਝ ਸਮੇਂ ਬਾਅਦ ਉਹ ਵਿਚਾਰੀ ਕਿਸੇ ਰੋਗ ਦਾ ਬਹਾਨਾ ਪਾ ਕੇ ਗੁਰਪੁਰੀ ਨੂੰ ਚੜ੍ਹਾਈਆਂ ਕਰ ਗਈ। ਤਦ ਕੁੜਮ ਲੱਗੇ ਅਪਵਾਦ ਕਰਨ। ਜਦ ਬਰਾਦਰੀ ਮਰਨੇ ਪਰ ਇਕੱਠੀ ਹੋਈ ਤਾਂ ਸਹੁਰਾ ਵੀ ਆਇਆ ਅਤੇ ਲੱਗ ਪਿਆ ਭਾਈ ਬੂੜ ਸਿੰਘ ਨੂੰ ਗਾਲਾਂ ਕੱਢਣ ਕਿ ਇਹਨਾਂ ਨੇ ਜ਼ਹਿਰ ਦੇ ਕੇ ਮਾਰੀ ਹੈ, ਜੇ ਇਹਨਾਂ ਨੇ ਮਾਰਨੀ ਸੀ ਤਾਂ ਸਾਡੇ ਘਰ ਭੇਜ ਦਿੰਦੇ ਆਦਿ। ਜੋ ਕੁਛ ਚਿੱਤ ਆਇਆ ਬਕਿਆ। ਜਦ ਉਹ ਗਾਲਾਂ ਕੱਢ ਹਟੇ ਤਾਂ ਭਾਈ ਬੂੜ ਸਿੰਘ ਜੀ ਉੱਠੇ ਅਤੇ ਜਾ ਜਫੀ ਪਾਈ ਅਤੇ ਕਿਹਾ, ਆ ਭਰਾਵਾ ਹੁਣ ਗਲੇ ਮਿਲ ਲੈ। ਉਸਨੇ ਫਿਰ ਵੀ ਸਲਵਾਤਾਂ ਸੁਣਾ ਦਿੱਤੀਆਂ ਤਾਂ ਬਰਾਦਰੀ ਦੇ ਚੌਧਰੀਆਂ ਨੇ ਉਸਨੂੰ ਝਾੜ ਚਪਾੜ ਕੀਤੀ ਕਿ ਭਲਿਆ ਲੋਕਾ, ਇਹ ਕੀ ਤੂੰ ਬਕਨਾ ਹੈ, ਜੋ ਕੁਛ ਤੂੰ ਕਰ ਰਿਹਾ ਹੈ ਤੇਰੀ ਦੁਸ਼ਟਤਾ ਹੈ। ਇੱਕ ਤਾਂ ਤੂੰ ਪਹਿਲਾਂ ਉਹਨਾਂ ਦੀ ਧੀ ਉਜਾੜੀ, ਉਹਨਾਂ ਤੈਨੂੰ ਕੁਝ ਨਹੀਂ ਕਿਹਾ, ਹੁਣ ਉਹ ਨੇਕ ਖਸਲਤ ਬੀਬੀ ਗੁਜ਼ਰੀ ਤਾਂ ਆ ਕੇ ਗਾਲਾਂ ਕੱਢੀਆਂ, ਤੈਨੂੰ ਸ਼ਰਮ ਨਹੀਂ ਆਉਂਦੀ, ਇਤਿਆਦਿ ਝਾੜ ਪਾ ਕੇ ਬਰਾਦਰੀ ਨੇ ਠੰਡਾ ਕੀਤਾ। ਜਦ ਸਭ ਚਲੇ ਗਏ ਤਾਂ ਚੌਧਰੀ ਭਾਈ ਬੂੜ ਸਿੰਘ ਜੀ ਨੂੰ ਪੁੱਛਣ ਲੱਗੇ, ਭਾਈ ਸਾਹਿਬ ਇਹ ਕੀ ਗੱਲ ਹੈ, ਜਿਸ ਨੇ ਤੁਹਾਨੂੰ ਸਦਾ ਹੀ ਦੁੱਖ ਦਿੱਤਾ, ਤੁਸੀਂ ਗਾਲਾਂ ਸੁਣ ਕੇ ਉਸਨੂੰ ਵੀ ਜਫੀ ਪਾਉਣ ਉੱਠ ਤੁਰੇ? ਤਾਂ ਆਪ ਕਹਿਣ ਲੱਗੇ, ਚੌਧਰੀ ਜੀ ਕੁੜਮ ਸਾਕ ਭਰਾਵਾਂ ਵਰਗੇ ਹੁੰਦੇ ਹਨ ਅਤੇ ਗ੍ਰਹਿਸਤੀ ਦੀਆਂ ਇਹ ਬਾਹਾਂ ਹੁੰਦੀਆਂ ਹਨ, ਪਰ ਜੇ ਬਾਂਹ ਟੁੱਟ ਜਾਵੇ ਤਾਂ ਦੱਸੋ ਵੱਢ ਕੇ ਸੁੱਟ ਦੇਈਦੀ ਹੈ ਕਿ ਵੰਗੜਾ ਪਾ ਕੇ ਗਲੇ ਨਾਲ ਲਾ ਲਈਦੀ ਹੈ? ਇਹ ਬਾਂਹ ਟੁੱਟ ਰਹੀ ਸੀ, ਮੈਂ ਕੋਸ਼ਿਸ਼ ਕੀਤੀ ਸੀ ਗਲੇ ਨਾਲ ਲਾਉਣ ਦੀ। ਚੌਥੀ ਵਾਰਤਾ। ਇਸੇ ਤਰ੍ਹਾਂ ਇੱਕ ਭਾਈ ਆਇਆ ਸਿੰਘ ਜੀ ਗੰਢ ਹੋਏ ਹਨ। ਉਹਨਾਂ ਦਾ ਇਕਲੌਤਾ ਪੁੱਤਰ 35 ਸਾਲ ਦੀ ਆਯੂ ਵਿੱਚ ਗੁਜ਼ਰ ਗਿਆ। ਆਪ ਭਾਣੇ ਦੇ ਬੜੇ ਸ਼ਾਕਰ ਸਨ ਅਤੇ ਬਾਣੀ ਦੇ ਰਸੀਏ ਸੇ। ਜਦ ਆਮ ਲੋਕ ਪਰਚਾਉਣੀ ਲਈ ਆਉਂਦੇ ਤਾਂ ਯਥਾ ਯੋਗ ਹਾਂ ਹੂੰ ਕਰ ਛੱਡਦੇ, ਪਰ ਜਦ ਸਮਝਦਾਰ ਅਤੇ ਗੁਰਬਾਣੀ ਦੇ ਪ੍ਰੇਮੀ ਸਾਧੂ ਸੁਭਾਅ ਉਹਨਾਂ ਪਾਸ ਜਾ ਕੇ ਅਫਸੋਸ ਪ੍ਰਗਟ ਕਰਦੇ ਤਾਂ ਆਪ ਤੁਰ ਸ਼ੁਰੂ ਹੋ ਕੇ ਕਹਿੰਦੇ, ਭਾਈ ਸਾਹਿਬ ਮੇਰਾ ਕੀ ਨੁਕਸਾਨ ਹੋਇਆ ਹੈ, 35 ਸਾਲ ਹੋਏ, ਮੈਂ ਅਤੇ ਮੇਰੀ ਇਸਤਰੀ ਅਸੀਂ ਦੋ ਹੀ ਜਣੇ ਸਾਂ, 35 ਸਾਲ ਤੋਂ ਬਾਅਦ ਫਿਰ ਮੈਂ ਅਤੇ ਮੇਰੀ ਇਸਤਰੀ ਉਸੇ ਤਰ੍ਹਾਂ ਜੀਵਦੇ ਜਾਗਦੇ ਹਾਂ, 35 ਸਾਲਾਂ ਤੋਂ ਬਾਅਦ ਮੈਨੂੰ ਤਾਂ ਕੋਈ ਘਾਟਾ ਨਹੀਂ ਪਿਆ ਦਿਸਦਾ। ਵਿੱਚ ਵਿਚਾਲੇ ਕੋਈ ਬੁਲਬੁਲਾ ਉੱਠਿਆ ਸੀ, ਉਹ ਜੋ ਲੋਪ ਹੋ ਗਿਆ ਤਾਂ ਕੀ, ਫਿਰ ਜੇ ਕੋਈ ਅਮਾਨਤ ਉਸ ਦਾਤੇ ਨੇ ਭੇਜੀ ਸੀ ਅਤੇ ਮੇਰੀ ਆਪਣਾ ਤੁਸ ਵਿੱਚ ਪਾਈ ਸੀ ਅਤੇ ਫਿਰ ਉਸਨੇ ਸਦ ਲਈ, ਉਹ ਰੂਹ ਗੁਰ ਕੇ ਹਜ਼ੂਰ ਜਿੱਥੋਂ ਵਿਛੜ ਕੇ ਆਈ ਸੀ ਮੁੜ ਉੱਥੇ ਪੁੱਜ ਗਈ ਤਾਂ ਹੋਇਆ ਕੀ? ਮੇਰੀ ਚੀਜ਼ ਜੇ ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਕਬੂਲ ਹੋਈ ਹੈ ਤਾਂ ਤੁਹਾਨੂੰ ਕਾਹਦਾ ਦੁੱਖ? ਮੇਰੇ ਨਾਲ ਰਲ ਕੇ ਰਜ਼ਾ ਵਿੱਚ ਰਾਜ਼ੀ ਹੋਵੋ, ਅਰਦਾਸ ਵਿੱਚ ਲੰਘੋ ਅਤੇ ਵਾਹਿਗੁਰੂ ਜੀ ਦਾ ਧੰਨਵਾਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।